ਅਸਲ ਖਾਣਾ ਇਹ ਹੈ ਭੁਗਤ ਗਿਆਨ। ਗੁਰੂ ਨਾਨਕ ਕਹਿੰਦੇ ਨੇ ਮੇਰਾ ਭੋਜਨ ਹੈ ਗਿਆਨ। ਗਿਆਨ ਦੀ ਪ੍ਰਾਪਤੀ ਹੋ ਜਾਵੇ ਬਿਨਾਂ ਰੱਜ ਜਾਂਦਾ ਹੈ, ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਜਿੰਨਾ ਚਿਰ ਗਿਆਨ ਨਹੀਂ ਆਉਂਦਾ ਭੁੱਖਿਆਂ ਭੁੱਖ ਨਾ ਉਤਰੀ, ਜੇ ਬੱਲਾਂ ਪੂੜੀਆਂ ਭਾ। ਅਸਲ ਭੋਜਨ ਹੈ ਗਿਆਨ। ਮਾਨਾ ਕਹਿੰਦੇ ਕਿ ਮੇਰੀ ਭੁਕਤੀ ਜਿਹੜੀ ਹੈ, ਮੇਰਾ ਜਿਹੜਾ ਗਿਆਨ ਹੈ ਉਹ ਹੈ ਮੇਰਾ ਭੋਜਨ ਹੈ ਗਿਆਨ, ਭੁਗਤ ਗਿਆਨ, ਦਇਆ ਭੰਡਾਰਨ। ਰਿਵਾਜ ਨੂੰ ਦਇਆ ਹੈ, ਇਹ ਭੰਡਾਰਨ ਹੈ, ਲਾਂਗਲਣ ਹੈ, ਵੰਡਣ ਵਾਲੀ ਹੈ। ਜਿਸ 'ਤੇ ਦਇਆ ਹੋ ਜਾਂਦੀ ਹੈ ਉਸ ਨੂੰ ਇਹ ਗਿਆਨ ਦਾ ਭੋਜਨ ਮਿਲ ਜਾਂਦਾ ਹੈ। ਘੱਟ ਘੱਟ ਵਾਜੇ ਨਾਦ, ਅਤੇ ਜੋਗੀ ਕਹਿੰਦੇ ਨੇ ਅਸੀਂ ਤੂਤੀ ਵਜਾਉਂਦੇ ਹਾਂ, ਲੰਗਰ ਤਿਆਰ ਹੁੰਦਾ ਨਾ ਤੂਤੀ ਵਜਾਉਂਦਾ, ਕੋਈ ਨਗਾਰਾ ਵਜਾਉਂਦਾ, ਇੱਕ ਗਲਤੀ ਵਜਾਉਂਦਾ, ਅਸੀਂ ਤੂਤੀ ਵਜਾਉਂਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਹ ਗਿਆਨ ਦਾ ਭੋਜਨ ਖਾਣ ਦੇ ਲਈ ਹਰ ਬੰਦੇ ਦੇ ਅੰਦਰੋਂ ਜਿਹਨੂੰ ਆਵਾਜ਼ ਉੱਠਦੀ ਹੈ, ਭੁੱਖ ਲੱਗਦੀ ਹੈ, ਇਹ ਤੂਤੀ ਵਜਣੀ ਹੈ। ਭੁੱਖ ਲੱਗੇਗੀ ਤਾਂ ਭੋਜਨ ਵੱਲ ਦੌੜੇਗਾ, ਜੇ ਭੁੱਖ ਨਹੀਂ ਹੈ ਤਾਂ ਕਿੰਨੇ ਪਦਾਰਥ ਕੋਲ ਪਏ ਹੋਣ ਖਾਣ ਨੂੰ ਜੀ ਨਹੀਂ ਕਰੇਗਾ। ਅੰਦਰ ਤੂਤੀ ਵੱਜਦੀ ਹੈ, ਘੱਟ ਘੱਟ ਵਾਜੇ ਨਾਲ, ਘੱਟਾਂ ਘੱਟਾਂ ਦੇ ਅੰਦਰ ਇਹ ਲਾਗ ਵੱਜ ਰਿਹਾ ਹੈ, ਤੂਤੀ ਵੱਜ ਰਹੀ ਹੈ ਭੁੱਖ ਦੀ। ਕਿਸੇ ਨੂੰ ਆਤਮਕ ਗਿਆਨ ਦੀ ਭੁੱਖ ਲੱਗਦੀ ਹੈ, ਦੌੜਦਾ ਹੈ ਸਤਸੰਗ ਵੱਲ, ਕਿਸੇ ਨੂੰ ਦੂਜੇ ਭੋਜਨ ਦੀ ਭੁੱਖ ਲੱਗਦੀ ਹੈ, ਦੌੜਦਾ ਲੰਗਰ ਵੱਲ। ਆਤਮਕ ਗਿਆਨ ਦੀ ਵੀ ਭੁੱਖ ਲੱਗਦੀ ਹੈ, ਜਿੰਨਾ ਚੰਦਰ ਭੁੱਖ ਨਾ ਲੱਗੇ, ਗਿਆਨ ਦੀ ਪ੍ਰਾਪਤੀ ਦੀ ਭੁੱਖ ਨਾ ਲੱਗੇ, ਭਾਵੇਂ ਕੋਲ ਕਿੰਨੇ ਕਥਾ ਹੋਈ ਜਾਣ, ਵਖਾਣ ਹੋਈ ਜਾਣ, ਗਿਆਨ ਹੀ ਨਹੀਂ ਦਿੰਦਾ। ਤਾਂ ਚਲਦੇ ਰਹਿੰਦੇ ਨੇ, ਹੁੰਦੇ ਰਹਿੰਦੇ ਨੇ, ਸੁਣਦਾ ਰਹਿੰਦੇ। ਤੋ ਅੰਦਰ ਨੂੰ ਤੂਤੀ ਵੱਜਦੀ ਹੈ, ਜਿੰਨਾ ਚਿਰ ਅੰਦਰ ਨੂੰ ਤੂਤੀ ਨਾ ਵੱਜੇ ਕੋਈ ਖਾਣ ਨੂੰ ਤਿਆਰ ਨਹੀਂ। ਆ ਕਈ ਵਾਰ ਲੰਗਰ ਖੁੱਲਦੇ ਨੇ, ਨਗਾਰੇ ਵੱਜਦੇ ਨੇ, ਜਿਹਨੂੰ ਭੁੱਖ ਨਹੀਂ ਹੁੰਦੀ ਕੋਈ ਨਹੀਂ ਖਾਂਦਾ, ਜਾਂਦੇ ਹੀ ਨਹੀਂ ਲੰਗਰ ਵੱਲ, ਉਹੀ ਜਾਏਗਾ ਜੇ ਭੁੱਖ ਹੋਵੇਗੀ। ਤੋ ਗੁਰੂ ਨਾਨਕ ਕਹਿੰਦੇ ਨੇ ਅੰਦਰੋਂ ਤੂਤੀ ਵੱਜਦੀ ਹੈ, ਗੱਡ ਗੱਡ ਵੱਜਦੇ ਨਾਲ ਹਰ ਸਰੀਰ ਦੇ ਅੰਦਰ ਤੂਤੀ ਵੱਜ ਰਹੀ ਹੈ, ਭੁੱਖ ਲੱਗਦੀ ਹੈ, ਇੱਛਾ ਹੁੰਦੀ ਹੈ, ਤਾਂ ਹੀ ਜਾ ਕਰਕੇ ਖਾਂਦਾ ਹੈ। ਜਿਹੜਾ ਇਹ ਆਤਮਕ ਭੋਜਨ ਹੈ, ਗਿਆਨ ਦਾ ਭੋਜਨ ਵੀ, ਇਹਦੀ ਭੁੱਖ ਲੱਗਦੀ ਹੈ, ਤਾਂ ਹੀ ਜਾ ਕਰਕੇ ਖਾਂਦਾ ਹੈ, ਨਹੀਂ ਖਾਂਦਾ। ਭੁਗਤ ਗਿਆਨ ਦਇਆ ਭੰਡਾਰਨ ਗੱਡ ਗੱਡ ਵਾਜੇ ਨਾਦ ਆਪ ਨਾਥ, ਕਹਿੰਦੇ ਸਾਰਾ ਤਾਂ ਗੋਰਖ ਨਾਥ ਹੈ, ਸਾਰਾ ਮੁਖੀ ਹੈ, ਉਹਦਾ ਹੁਕਮ ਚੱਲਦਾ ਹੈ, ਚਲੋ ਨਾਥ ਕੌਣ ਹੈ? ਗੁਰੂ ਨਾਨਕ ਕਹਿੰਦੇ ਮੇਰਾ ਨਾਥ ਆਪ ਅਕਾਲ ਪੁਰਖ ਵਾਹਿਗੁਰੂ ਹੈ, ਆਪ ਨਾਥ। ਨੱਥ ਹੀ ਸਭ ਜਾਕੀ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ ਹੈ। ਨੱਥਾਂਗੇ ਨੱਕ ਚ ਨਕੇਲ ਪਾਣੀ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਵਾਹਿਗੁਰੂ ਆਪ ਨਾਥ ਹੈ, ਜਿਸਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ, ਭਾਵ ਕਿ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਨੱਕਚ ਨਕੇਲ ਪਾਈ ਹੋਈ ਹੈ, ਉਹ ਜਿੱਧਰ ਜਿੱਧਰ ਚਾਹੁੰਦਾ ਤਿੱਧਰ ਲੈ ਜਾਂਦਾ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਆਪ ਨਾਥ ਨੱਥ ਹੀ ਸਭ ਜਾਕੀ, ਰਿਸ ਅਵਰਾ ਸਾਧ। ਹੋਰ ਜੋਗੀਓ, ਰਿਧੀਆਂ ਅਤੇ ਸਿੱਧੀਆਂ ਵਿਖਾਵਣੀਆਂ ਹਨ, ਐਵੇਂ ਨਿਕੰਮੇ ਸਵਾਦ ਹਨ, ਇਹਨਾਂ 'ਚ ਕੁਛ ਵੀ ਨਹੀਂ ਹੈ, ਥੋੜ੍ਹੇ ਚਿਰ ਵਾਸਤੇ ਵਾਹ ਵਾਹ ਹੁੰਦੀ ਹੈ, ਨਿਕੰਮੇ ਸਵਾਦ ਨੇ। ਜਿਵੇਂ ਦੁਨੀਆਂ ਵੀ ਸਵਾਦ ਆਉਂਦੇ ਹਨ, ਜਿਵੇਂ ਟੀ ਵੀ ਦੇ ਸਵਾਦ ਨੇ, ਪਿਕਚਰ ਦੇ ਸਵਾਦ ਨੇ, ਥੋੜ੍ਹੇ ਚਿਰ ਲਈ ਹੁੰਦੇ ਹਨ। ਸੰਯੋਗ ਵਿਯੋਗ ਦੋਏ ਕਾਲ ਚਲਾਵੇ, ਲੰਗਰ ਕੌਣ ਚਲਾ ਰਿਹਾ ਹੈ? ਗਿਆਨ ਦੇ ਭੋਜਨ ਦਾ ਸੰਯੋਗ ਅਤੇ ਵਿਯੋਗ, ਸੰਯੋਗ ਹੋ ਜਾਣੇ, ਵਿਯੋਗ ਹੋ ਜਾਣੇ, ਇਹ ਦੋਵੇਂ ਗਿਆਨ ਦੇ ਭੋਜਨ ਦਾ ਲੰਗਰ ਚਲਾ ਰਹੇ ਹਨ। ਸੰਯੋਗ ਹੁੰਦਾ ਹੈ, ਸਾਸ਼ਕਤ ਪ੍ਰਾਪਤ ਹੁੰਦੀ ਹੈ, ਤਾਂ ਗਿਆਨ ਦਾ ਭੋਜਨ ਮਿਲ ਜਾਂਦਾ ਹੈ। ਵਿਯੋਗ ਹੋ ਜਾਂਦਾ ਹੈ, ਵਿਛੋੜਾ ਹੋ ਜਾਂਦਾ ਸੰਗਤ ਤੋਂ, ਫਿਰ ਗਿਆਨ ਦੇ ਭੋਜਨ ਦੀ ਭੁੱਖ ਲੱਗਦੀ ਹੈ, ਲੱਭਦਾ ਹੈ, ਤਲਾਸ਼ ਕਰਦਾ ਹੈ। ਇਹ ਦੋਵੇਂ ਕਾਰ ਚਲਾ ਰਹੇ ਨੇ। ਲਿਖੇ ਆਵੇ ਭਾਗ, ਜੋ ਭਾਗ 'ਚ ਲਿਖਿਆ ਹੈ ਪ੍ਰਲਭ ਅਨੁਸਾਰ ਉਹ ਗਿਆਨ ਦਾ ਭੋਜਨ ਪ੍ਰਾਪਤ ਹੋ ਜਾਂਦਾ ਹੈ। ਆਦੇਸ਼ ਇਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਉਸ ਨਿਰੰਕਾਰ ਪਰਮਾਤਮਾ ਨੂੰ ਇੱਕ ਰਹਿਣ ਵਾਲਾ ਹੈ, ਮੇਰੀ ਨਮਸਕਾਰ ਹੈ। ਯੋਗੀਆਂ ਨੇ ਕਿਹਾ ਕਿ ਅਸੀਂ ਤਾਂ ਸ਼ਿਵ ਜੀ ਨੂੰ ਮੰਨਦੇ ਹਾਂ। ਸ਼ਿਵ ਜੀ ਮਹਾਰਾਜ ਜੀ, ਤੁਹਾਡਾ ਕੀ ਵਿਚਾਰ ਹੈ? ਸ਼ਿਵ ਜੀ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ, ਇਹਨਾਂ ਤਿੰਨਾਂ ਮੁਖੀਆਂ ਬਾਰੇ, ਈਸ਼ਵਰ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਸੀਂ ਸ਼ਿਵ ਜੀ ਨੂੰ ਮੰਨਦੇ ਹੋ, ਵਿਸ਼ਨੂੰ ਨੂੰ ਮੰਨਦੇ ਹੋ, ਬ੍ਰਹਮਾ ਨੂੰ ਮੰਨਦੇ ਹੋ, ਇਹਨਾਂ ਬਾਰੇ ਵਿਚਾਰ ਦੱਸੋ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੁਣੋ ਜੋਗਿਓ, ਅਗਰ ਕੋਈ ਵਿਸ਼ਨੂੰ ਹੈ, ਕੋਈ ਸ਼ਿਵਜੀ ਹੈ, ਕੋਈ ਬ੍ਰਹਮਾ ਹੈ, ਤਾਂ ਇਹ ਵਾਹਿਗੁਰੂ ਦੀਆਂ ਹੀ ਪੈਦਾ ਕੀਤੀਆਂ ਸ਼ਕਤੀਆਂ ਹਨ। ਇਹ ਵਾਹਿਗੁਰੂ ਨੇ ਡਿਊਟੀਆਂ ਲਗਾਈਆਂ ਹੋਈਆਂ ਹਨ। ਇੰਦਰ ਦੇਵਤੇ ਦੀ ਮੀਂਹ ਵਸਾਉਂਦਾ ਹੈ, ਇਸ ਤਰ੍ਹਾਂ ਡਿਊਟੀਆਂ ਲੱਗੀਆਂ ਹੋਈਆਂ ਨੇ। ਵਾਹਿਗੁਰੂ ਦੀ ਸ਼ਕਤੀਆਂ ਹਨ ਔਰ ਹੁਕਮ ਚੱਲ ਰਹੀਆਂ ਹਨ। ਇੱਕ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਦੇਖੋ ਜੋਗੀਓ, ਏਕਤਾ ਮਈ, ਇੱਕ ਹੈ ਪਰਮਾਤਮਾ ਵਾਹਿਗੁਰੂ ਈਸ਼ਵਰ। ਇੱਕ ਈਸ਼ਵਰ ਤੋਂ ਮਾਈ ਮਾਇਆ ਪੈਦਾ ਹੋਈ, ਕੁਦਰਤ ਪੈਦਾ ਹੋਈ, ਰਚਨਾ ਰਚੀ ਗਈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀਏ। ਦੂਸਰੀ ਉਸਨੇ ਕੁਦਰਤ ਪੈਦਾ ਕੀਤੀ। ਏਕਾ ਇੱਕ ਨਿਰੰਕਾਰ ਵਾਹਿਗੁਰੂ ਨੇ, ਪਰਮਾਤਮਾ ਨੇ ਮਾਈ ਮਾਇਆ ਕੁਦਰਤ ਪੈਦਾ ਕੀਤੀ। ਉਹ ਕੁਦਰਤ ਯੁਗਤੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਪ੍ਰਸੂਤ ਹੋਈ। ਏਕਾ ਮਾਈ ਯੁਗਤ ਵਿਆਈ, ਯੁਗਤੀ ਨਾਲ ਵਿਆਈ ਪ੍ਰਸੂਤ ਹੋਈ, ਡਿਲੀਵਰੀ ਟਾਈਮ ਆਇਆ। ਤਿੰਨ ਚੇਲੇ ਪਰਮਾਣ, ਤਾਂ ਉਸ ਕੁਦਰਤ ਵਿੱਚੋਂ ਤਿੰਨ ਜਿਹੜੇ ਚੇਲੇ ਮੁਖੀ ਪੁੱਤਰ, ਉਹਦੇ ਪ੍ਰਮਾਣ ਪੈਦਾ ਹੋ ਗਏ। ਕਿਹੜੇ ਕਿਹੜੇ? ਇੱਕ ਸੰਸਾਰੀ, ਇੱਕ ਹੈ ਬ੍ਰਹਮਾ ਸੰਸਾਰੀ ਜੋ ਉਤਪੱਤੀ ਕਰਦਾ ਹੈ, ਇੱਕ ਭੰਡਾਰੀ, ਇੱਕ ਜਿਹੜਾ ਕਿ ਸਭ ਨੂੰ ਰੋਜ਼ੀ ਪਹੁੰਚਾਉਂਦਾ ਹੈ ਵਿਸ਼ਨੂੰ, ਇੱਕ ਲਾਇ ਦੀਵਾਨ, ਇੱਕ ਸ਼ਿਵਜੀ ਜਿਹੜਾ ਸਾਰਿਆਂ ਨੂੰ ਮਾਰਦਾ ਹੈ। ਬ੍ਰਹਮਾ ਪੈਦਾ ਕਰਦਾ ਹੈ, ਵਿਸ਼ਨੂੰ ਪਾਲਦਾ ਹੈ ਸਾਰਿਆਂ ਨੂੰ, ਅਤੇ ਸ਼ਿਵਜੀ ਸਾਰਿਆਂ ਨੂੰ ਮਾਰ ਦਿੰਦਾ ਹੈ। ਪੈਦਾ ਕਰਨ ਵਾਲੀ ਸ਼ਕਤੀ, ਪਾਲਣ ਵਾਲੀ ਸ਼ਕਤੀ ਅਤੇ ਮਰਨ ਵਾਲੀ ਸ਼ਕਤੀ, ਇਹ ਤਿੰਨੇ ਸ਼ਕਤੀਆਂ ਗੁਰੂ ਨਾਨਕ ਕਹਿੰਦੇ ਨੇ ਉਹਦੇ ਹੱਥ ਵਿੱਚ ਹਨ। ਜਿਵ ਤਿਸ ਭਾਵੇ ਤਿਵੇਂ ਚਲਾਵੇ। ਜਿਵੇਂ ਵਾਹਿਗੁਰੂ ਨੂੰ ਭਾਉਂਦਾ ਹੈ, ਉਹ ਵਾਹਿਗੁਰੂ ਤਿੰਨਾਂ ਨੂੰ ਸਤਰ ਚਲਾਉਂਦਾ ਹੈ, ਹੁਕਮ ਚਲਾਉਂਦਾ ਹੈ। ਜਿਵ ਤਿਸ ਭਾਵੇ ਤਿਵੇਂ ਚਲਾਵੇ ਤਿਵ ਹੋਵੇ ਫੁਰਵਾਨ। ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਤੇ ਉਹਨੇ ਕਰਦੇ ਨੇ। ਬ੍ਰਹਮਾ ਉਹਨੇ ਕਰਦਾ ਹੈ, ਵਿਸ਼ਨੂੰ ਉਹਨੇ ਕਰਦਾ ਹੈ, ਸ਼ਿਵਜੀ ਆਪਣੇ ਆਪ ਕੁਛ ਨਹੀਂ ਕਰ ਸਕਦੇ। ਟਕਸਾਲ ਵਿੱਚ ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ ਕਿ ਇੱਕ ਬ੍ਰਹਮਣ ਬੜਾ ਵਿਦਵਾਨ ਸੀ, ਰਾਜ ਦਰਬਾਰ ਕਥਾ ਕਰਦਾ ਸੀ। ਉਹਦੇ ਘਰ ਸੰਤਾਨ ਨਹੀਂ ਸੀ। ਉਸ ਬ੍ਰਹਮਣ ਨੇ ਪੁੱਤਰੀ ਜਗ ਕਰਵਾਇਆ, ਉਹਦੇ ਘਰ ਪੁੱਤਰ ਹੋਇਆ, ਪਰ ਐਸਾ ਪੁੱਤਰ ਹੋਇਆ ਜਿਸ ਦੇ ਨਾ ਹੱਥ ਅਤੇ ਨਾ ਪੈਰ। ਬ੍ਰਹਮਣ ਨੇ ਸ਼ੁਕਰ ਕੀਤਾ, ਸੰਤਾਨ ਹੋਈ ਹੈ, ਚਲੋ ਭਾਵੇਂ ਹੱਥ ਪੈਰ ਦੇ ਨਹੀਂ ਹਨ, ਬੜੇ ਤਾਂ ਦਿਮਾਗ ਹੈ, ਇਸਨੂੰ ਪੜ੍ਹਾ ਦੇਵਾਂਗਾ ਕਿ ਦੁਨੀਆਂ ਚੁੱਕੀ ਫਿਰਦੀ ਰਹੇਗੀ। 4 ਸਾਲ ਦੀ ਉਮਰ ਤੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਬੱਚੇ ਨੂੰ। 9 ਸਾਲ ਦੀ ਉਮਰ ਤੱਕ ਉਸ ਬੱਚੇ ਨੂੰ 4 ਵੇਦ, 6 ਸ਼ਾਸਤਰ, 18 ਪੁਰਾਣ ਪੜ੍ਹਾ ਦਿੱਤੇ, ਵਿਦਵਾਨ ਬਣਾ ਦਿੱਤਾ। ਇਹ ਬ੍ਰਹਮਾ ਰੋਜ਼ ਜਾਂਦਾ ਸੀ ਕਥਾ ਕਰਨ ਰਾਜ ਦਰਬਾਰ ਵਿੱਚ। ਇਹਦੇ ਮੁੰਡਾ ਕਹਿਣ ਲੱਗਾ, ਮੈਨੂੰ ਵੀ ਰਾਜ ਦਰਬਾਰ ਨਾਲ ਲੈ ਚੱਲ ਕਥਾ ਵਿੱਚ। ਪਿਓ ਨੂੰ ਕਿਹਾ, ਕਹਿੰਦਾ ਚੱਲ। ਪੁੱਤਰ ਨੂੰ ਚੁੱਕ ਲਿਆ ਜਾਂ ਚੁਕਵਾ ਲਿਆ, ਰਾਜ ਦਰਬਾਰ ਲੈ ਗਿਆ, ਕਥਾ ਕੀਤੀ ਪੰਡਿਤ ਨੇ। ਤੋ ਕਥਾ ਕਰਦਿਆਂ ਪੰਡਿਤ ਨੂੰ ਕੁਛ ਪੰਡਿਤ ਦੇ ਕੋਲੋਂ ਰਾਜੇ ਨੇ ਕੋਈ ਸ਼ੰਕਾ ਪੁੱਛਿਆ, ਕੋਈ ਸਵਾਲ ਕੀਤਾ। ਤੋ ਰਾਜੇ ਨੂੰ ਬ੍ਰਹਮਣ ਚੰਗੀ ਤਰ੍ਹਾਂ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ, ਜਵਾਬ ਤਾਂ ਦਿੱਤੇ ਪਰ ਤਸੱਲੀ ਨਾ ਹੋਈ ਰਾਜੇ ਦੀ। ਤੋ ਕੋਲ ਪਿਆ ਮੁੰਡਾ ਕਹਿੰਦੇ ਪਿਤਾ ਜੀ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤਸੱਲੀ ਕਰਾ ਦੇਵਾਂ ਰਾਜੇ ਦੀ, ਮੈਨੂੰ ਕਰਾ ਦੇ। ਉਸ ਮੁੰਡੇ ਨੇ ਕਿਉਂਕਿ ਵਿਦਵਾਨ ਸੀ, ਤੀਕਸ਼ਣ ਬੁੱਧੀ ਸੀ, ਬੜਾ ਲਾਇਕ ਸੀ, ਤੋ ਦਲੀਲਾਂ ਦੇ ਕਰਕੇ ਰਾਜੀ ਤਸੱਲੀ ਕਰਾ ਦਿੱਤੀ। ਰਾਜਾ ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਅਤੇ ਰਾਜਾ ਕਹਿਣ ਲੱਗਾ ਪੰਡਿਤ ਜੀ ਅੱਜ ਦਿਨ ਤੋਂ ਬਾਅਦ ਇਸ ਦਰਬਾਰ 'ਚ ਕਥਾ ਇਹ ਮੁੰਡਾ ਕਰੇਗਾ, ਹੁਣ ਤੁਸੀਂ ਰਿਟਾਇਰਮੈਂਟ ਲੈ ਲਓ। ਰਮਨ ਚੁੱਪ ਕਰ ਗਿਆ, ਬਲ ਗੁੱਸਾ ਵਾਲਾ ਚੜਿਆ, ਮੁੰਡੇ ਨੂੰ ਚੁੱਕਿਆ ਅਤੇ ਆ ਗਿਆ ਘਰ, ਆ ਕੇ ਮੁੰਡੇ ਨੂੰ ਪੜਕਾ ਕੇ ਮਾਰਿਆ। ਕਹਿੰਦਾ ਦੁਸ਼ਟ ਬੇਈਮਾਨ, ਮੈਂ ਤੈਨੂੰ ਪੜ੍ਹਾਇਆ ਹੈ, ਇਹਦਾ ਵਰਣਨ ਕੀਤਾ ਹੈ, ਪਾਲਿਆ ਹੈ, ਤੂੰ ਰਾਜ ਦਰਬਾਰ ਜਾ ਕੇ ਮੇਰੀ ਬੇਇੱਜ਼ਤੀ ਕਰ ਦਿੱਤੀ, ਪਰ ਸ਼ਰਮ ਨਹੀਂ ਆਈ। ਤਾਂ ਮੁੱਲਾ ਕਹਿੰਦਾ ਪਿਤਾ ਜੀ ਸ਼ਾਸਤਰ ਦਾ ਕਥਨ ਹੈ ਕਿ ਅਗਰ ਕਿਸੇ ਥਾਂ 'ਤੇ ਕਿਸੇ ਦਾ ਸਮਾਧਾਨ ਨਹੀਂ ਹੋ ਰਿਹਾ, ਕੋਈ ਸਮਾਧਾਨ ਕਰ ਸਕਦਾ ਹੈ ਤਾਂ ਉਹ ਕਰਨਾ ਚਾਹੀਦਾ ਹੈ। ਮੈਂ ਜੋ ਕੁਛ ਕੀਤਾ ਹੈ ਸ਼ਾਸਤਰ ਅਨੁਸਾਰ ਕੀਤਾ ਹੈ, ਕਦੇ ਸ਼ਾਸਤਰ ਦਾ ਪੁੱਤਰ ਨਾ ਹੋਵੇ ਤਾਂ ਮੈਂ ਤੈਨੂੰ ਪਾਲਿਆ, ਨਾ ਤੇਰੇ ਹੱਥ ਨੇ ਨਾ ਤੇਰੇ ਪੈਰ ਨੇ ਤੈਨੂੰ ਪੜ੍ਹਾਇਆ, ਇਹਦਾ ਵੱਲ ਕੀਤਾ ਕੋਈ ਸਾਣੇ ਨਹੀਂ। ਕਹਿੰਦੇ ਪਿਤਾ ਜੀ ਇਹ ਸਭ ਲੈਣ ਦੇਣ ਦੇ ਸੰਬੰਧ ਨੇ, ਮੈਂ ਤੁਹਾਡੇ ਘਰ ਜਨਮ ਲੈਣਾ ਸੀ, ਤੁਸੀਂ ਮੈਨੂੰ ਪੜ੍ਹਾਉਣਾ ਸੀ, ਮੇਰੀ ਸੇਵਾ ਕਰਨੀ ਸੀ, ਮੇਰਾ ਪਿਛਲੇ ਜਮਲਾ ਲੈਣਾ ਸੀ, ਮੈਂ ਲਿਆ। ਤਾਂ ਬ੍ਰਹਮਣ ਕੁਛ ਹੋਰ ਚੜਿਆ, ਕਹਿੰਦੇ ਵੇਖਣ ਤੈਨੂੰ ਕੌਣ ਪਾਲਦਾ ਹੈ, ਬੜੀਆਂ ਪੁਰਾਣੀਆਂ ਗੱਲਾਂ ਕਰਦਾ ਸ਼ਾਸਤਰਾਂ ਦੀਆਂ। ਨੌਕਰਾਂ ਨੇ ਕਿਹਾ ਇਹਨੂੰ ਚੱਕ ਕੇ ਬਾਹਰ ਸੁੱਟ ਆਓ। ਬਾਹਰ ਸੁੱਟ ਆਇਆ ਜੰਗਲ ਵਿੱਚ, ਬੜਾ ਖੁਸ਼ ਬੜਾ ਆਨੰਦ, ਅਤੇ ਉੱਥੇ ਜੰਗਲ 'ਚ ਪਿਆ ਹੋਇਆ ਇਹਨੂੰ ਯਾਦ ਸੀ ਸਭ ਕੁਛ, ਵਿਸ਼ਨ ਪਦੇ ਪੜ੍ਹੀ ਜਾਵੇ, ਰਾਗ ਦਾ ਵੀ ਗਿਆਨ ਸੀ ਅਤੇ ਰਾਗ ਬੜੇ ਪੜ੍ਹੇ ਵਿਸ਼ਨ ਪਦੇ। ਉੱਥੇ ਨਿਆਣੇ ਇਕੱਠੇ ਹੋ ਗਏ, ਕੋਈ ਬੇੜਾਂ ਚਾਰਨ ਵਾਲੇ, ਕੋਈ ਬੱਕਰੀਆਂ ਚਾਰਨ ਵਾਲੇ, ਗਾਈਆਂ ਚਾਰਨ ਵਾਲੇ, ਉਹ ਆ ਕੇ ਸੁਣਨ ਅਤੇ ਕਥਾ ਸੁਣਨ, ਵਿਸ਼ਨ ਪਦੇ ਸੁਣਨ। ਉਹਨਾਂ ਕੋਲ ਰੋਟੀਆਂ, ਕੋਈ ਦੋ ਰੋਟੀਆਂ ਦੇਵੇ, ਕੋਈ ਦੋ ਗਰਾਹੀਆਂ ਦੇਵੇ, ਕੋਈ ਚਾਰ ਗਰਾਹੀਆਂ ਦੇਵੇ, ਕੋਈ ਛੇ ਗਰਾਹੀਆਂ ਦੇਵੇ, ਅਤੇ ਪਾਣੀ ਲਾ ਕੇ ਬੱਚੇ ਦੇ ਦੇਣ। ਇਹ ਸਖਤ ਬਣ ਗਈ, ਰੋਜ਼ ਮੌਜ ਬਣੇ, ਖੁਸ਼ ਰਹੇ। ਇੱਕ ਦਿਨ ਇੱਕ ਮੁੰਡਾ ਇਕੱਲਾ ਹੀ ਵਿਸ਼ਨ ਪਦੇ ਗਾ ਰਿਹਾ ਸੀ, ਉਹ ਲੰਘਿਆ ਕੋਲੋਂ ਨਾਰਦ, ਅਤੇ ਨਾਰਦ ਨੇ ਵੇਖਿਆ ਕੌਣ ਇਸ ਗਾ ਰਿਹਾ ਵਿਸ਼ਨ ਪਦੇ, ਜਾ ਕੇ ਵੇਖਿਆ ਮੁੰਡਾ ਹੈ, ਹੱਥ ਨਹੀਂ ਹਨ ਪੈਰ ਨਹੀਂ ਹਨ, ਪਰ ਵਿਦਵਾਨ ਬੜਾ ਹੈ, ਬੜਾ ਕੁਝ ਜਾਣਦਾ ਗਿਆਨ। ਨਾਰਦ ਕਹਿਣ ਲੱਗਾ ਕਾਕਾ ਤੇਰੇ ਹੱਥ ਪੈਰ ਨਹੀਂ ਹਨ, ਕੀ ਗੱਲ ਹੈ? ਕਹਿੰਦੇ ਆਓ ਨਾਰਦ ਭਗਵਾਨ ਜੀ, ਬਸ ਕਰਮਾਂ ਦਾ ਫਲ ਹੈ, ਇਹ ਜਨਮ ਦੇ ਲੈਣ ਦੇਣ ਹਨ, ਨਹੀਂ ਮੇਰੇ ਹੱਥ ਪੈਰ। ਅਤੇ ਕਹਿੰਦੇ ਤੂੰ ਮੈਨੂੰ ਪਛਾਣਿਆ ਕਿਵੇਂ ਹੈ? ਨਾਰਦ ਕਹਿਣ ਲੱਗਾ, ਮੁੰਡਾ ਕਹਿੰਦਾ ਜੀ ਜੋ ਵੀ ਲਿਖਿਆ ਸ਼ਾਸਤਰਾਂ ਵਿੱਚ, ਬਈ ਗੋਰਾ ਰੰਗ ਹੋਵੇ, ਹੱਥ 'ਚ ਵੀਣਾ ਹੋਵੇ, ਪੀਲੇ ਕੱਪੜੇ ਹੋਵੇ, ਉਹ ਨਾਰਦ ਹੁੰਦਾ, ਮੈਂ ਪਛਾਣ ਲਏ। ਅੱਛਾ ਅੱਛਾ, ਫਿਰ ਦੱਸ ਕੁਝ ਬੰਦ ਮੇਰੇ ਕੋਲੋਂ, ਕਿਸ ਚੀਜ਼ ਦੀ ਲੋੜ ਹੋਵੇ ਤਾਂ। ਕਹਿੰਦੇ ਨਹੀਂ ਜੀ, ਮਨ ਕਿਸੇ ਚੀਜ਼ ਦੀ ਲੋੜ ਨਹੀਂ, ਮੈਂ ਆਪਣੀ ਪ੍ਰਾਰਭ 'ਤੇ ਸੰਤੁਸ਼ਟ ਹਾਂ। ਬ੍ਰਹਮਾ ਗਿਆ, ਇਹ ਨਾਰਦ ਗਿਆ ਬ੍ਰਹਮਾ ਕੋਲ, ਇਸ ਤਰ੍ਹਾਂ ਮੁੰਡਾ ਮੈਂ ਵੇਖਿਆ ਬੜਾ ਸੰਤੋਖੀ ਹੈ, ਔਰ ਕੁਛ ਮੰਗਣਾ ਵੀ ਨਹੀਂ ਹੈ, ਬੜਾ ਬੇਪਰਵਾਹ। ਤਾਂ ਬ੍ਰਹਮਾ ਕਹਿੰਦੇ ਚੱਲ ਮੈਂ ਵੀ ਦਰਸ਼ਨ ਕਰਾਂ, ਅਤੇ ਬ੍ਰਹਮਾ ਨੇ ਆਖਿਆ ਲਾ ਵਿਸ਼ਨੂੰ ਲਈ ਚੱਲੀਏ, ਉਹਨੇ ਕਹਿੰਦਾ ਬ੍ਰਹਮਨ ਸ਼ਿਵ ਜੀ ਨਾਲ ਚੱਲੀਏ, ਤਿੰਨੇ ਆ ਗਏ। ਕਹਿਣ ਲੱਗੇ ਵਾਰੀ ਵਾਰੀ ਨਾ ਜਾਈ, ਇਕੱਠੇ ਨਾ ਜਾਈਏ। ਸਭ ਤੋਂ ਪਹਿਲੇ ਆਇਆ ਬ੍ਰਹਮਾ, ਅਤੇ ਵੇਖ ਕੇ ਬ੍ਰਹਮੇ ਨੂੰ ਮੁੰਡਾ ਕਹਿੰਦਾ ਆਓ ਬ੍ਰਹਮਾ ਦੇਵਤਾ ਨਮਸਕਾਰ, ਸੰਤੋਖੀ ਹੈ ਅਤੇ ਮੈਂ ਆਇਆ ਤੇਰੇ ਕੋਲ, ਮੈਂ ਕੁਛ ਮੰਗਦਾ ਤਾਂ ਲੋਕ ਮੇਰੀ ਪੂਜਾ ਕਰਦੇ ਨੇ ਤਾਂ ਵਰ ਮੰਗਦੇ ਨੇ, ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ, ਕੁਛ ਨਾ ਕੁਛ ਨਾ ਮੰਗੇ। ਕਹਿਣ ਲੱਗਾ ਮੈਂ ਚਾਹੀਦਾ ਕੁਛ ਨਹੀਂ, ਅਤੇ ਜੇ ਤੂੰ ਜ਼ਰੂਰ ਦੇਣਾ ਹੀ ਹੈ ਨਾ, ਇਹ ਸਰੀਰ ਮੇਰਾ ਤੂੰ ਮਿਲਾਏ ਜਾਣੇ ਹਾਂ ਮੈਂ ਮਿਲਾਏ, ਕਹਿੰਦੇ ਕਰ ਮੇਰਾ ਸਰੀਰ ਨਾ ਠੀਕ ਕਰ ਦੇ, ਲੱਤਾਂ ਵੀ ਲਾ ਦੇ, ਪੈਰ ਵੀ ਲਾ ਦੇ। ਕਹਿੰਦੇ ਇਹ ਨਹੀਂ ਹੋ ਸਕਦਾ, ਤੂੰ ਪਿਛਲੇ ਜਨਮ ਕਰਮ ਐਸੇ ਕੀਤੇ ਹਨ, ਨਾ ਤਨ ਪੈਰ ਮਿਲਣੇ ਨਾ ਲੱਤਾਂ ਮਿਲਣ, ਮੈਂ ਨਹੀਂ ਕਰ ਸਕਦਾ। ਕਹਿੰਦੇ ਜਾ ਫਿਰ, ਆਇਆ ਕੀ ਲੈਣੇ ਥੇ। ਤੋ ਬ੍ਰਹਮਾ ਸ਼ਰਮਸਾਰ ਹੋ ਕੇ ਚਲਿਆ ਗਿਆ। ਫਿਰ ਆਇਆ ਵਿਸ਼ਨੂੰ, ਕਹਿੰਦੇ ਆਓ ਮਾਂ ਵਿਸ਼ਨੂੰ ਦੇਵਤਾ ਨਮਸਕਾਰ ਹੋਵੇ, ਨਹੀਂ ਤੂੰ ਮੈਂ ਪਛਾਣ ਕਿਵੇਂ ਲੈ। ਜਾਣੀ ਜੇ ਸੰਚਰ ਗਦਾ ਗੋਲ ਹੋਵੇ ਉਹ ਵਿਸ਼ਨੂੰ ਹੁੰਦੇ, ਵੇਦ ਕਹਿੰਦੇ ਨੇ ਅੱਛਾ ਫਿਰ ਮੈਂ ਆਇਆ ਤਾਂ ਬੜੀ ਮਹਿਮਾ ਸੋਹਣੀ ਹੈ, ਬੋਲ ਕੀ ਚਾਹੀਦੇ? ਅੱਜ ਕੁਛ ਨਹੀਂ ਚਾਹੀਦਾ, ਮੈਂ ਸੰਤੁਸ਼ਟ ਹਾਂ ਆਪਣੀ ਪ੍ਰਾਬਲਮ ਤੇ, ਅਜੇ ਕੁਛ ਦੇਵਾਂਗੇ ਨਾ, ਮੈਂ ਆਇਆ ਜੋ ਹਾਂ। ਕਹਿੰਦੇ ਜ਼ਰੂਰ ਤੂੰ ਦੇਣਾ ਹੀ ਹੈ ਨਾ, ਤੇ ਰੋਜ਼ੀ ਤੂੰ ਦਿੰਦਾ? ਕਹਿੰਦੇ ਹਾਂ ਮੈਂ ਦਿੰਦਾ, ਤੈਨੂੰ ਰੋਜ਼ੀ ਤਾਂ ਮੈਨੂੰ ਮਿਲਦੀ ਹੈ, ਪਰ ਮੈਨੂੰ ਰੋਟੀ ਜਿਹੜੀ ਜਿਹੜੀਆਂ ਮਿਲਦੀਆਂ ਨੇ, ਇਸ ਕਰਕੇ ਦੋ ਸਭ ਰੋਟੀ ਮੈਨੂੰ ਮਿਲ ਜਾਣ, ਦੋ ਸਭ ਰੋਟੀ ਮੈਨੂੰ ਦੇਦਾ ਕਰ ਸਾਬਤੀ। ਉਸ ਨੂੰ ਕਹਿਣ ਲੱਗਾ ਇਹ ਨਹੀਂ ਹੋ ਸਕਦਾ, ਤੂੰ ਪਿਛਲੇ ਜਨਮ ਕਰਮ ਐਸੇ ਕੀਤੇ ਨੇ, ਤੈਨੂੰ ਗਿਰਾਹੀ ਗਿਰਾਹੀ ਮਿਲਣੀ ਹੈ, ਥੋੜ੍ਹੀ ਸਭ ਨਹੀਂ ਮਿਲਣੀ, ਤੈਨੂੰ ਤੂੰ 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 ਵੀ ਕਿੱਦਾਂ ਹੈ, ਜਾ ਫਿਰ ਉਹ ਕੰਮ ਕਰ। ਵਿਸ਼ਨੂੰ ਸ਼ਮਸ਼ਾਰ ਵਿੱਚ ਚਲਾ ਗਿਆ। ਫਿਰ ਆ ਗਿਆ ਸ਼ਿਵ ਜੀ, ਕਹਿੰਦੇ ਆਓ ਸ਼ਿਵ ਜੀ ਮਹਾਰਾਜ ਦੇਵਤਾ ਨਮਸਕਾਰ ਹੋਵੇ, ਕਿ ਪਛਾਣੇ ਲੈ ਜਾਣ ਜਿਸ ਨੇ ਬੰਦ ਕੀਤੀ ਹੋਵੇ ਗੱਲ ਸੱਪ ਹੋਵੇ ਨਸਵਾ ਮੱਲੀ ਹੋ ਸ਼ਿਵ ਜੀ ਹੋਰ ਕਹਾਉਣੇ। ਅੱਛਾ ਉਹ ਫਿਰ ਕੀ ਮੰਗਦਾ? ਮੈਂ ਕੁਛ ਨਹੀਂ ਮੰਗਦਾ, ਕੁਛ ਤਾਂ ਲੈ ਆਇਆ ਹਾਂ ਤੇਰੇ ਕੋਲ, ਮੈਂ ਤੇ ਬੜੀ ਮਹਿਮਾ ਸੁਣੀ, ਬੜਾ ਸੰਤੋਖੀ ਹੈ, ਕਹਿੰਦੇ ਕੁਛ ਨਹੀਂ ਚਾਹੀਦਾ ਜੀ, ਆਦਮ ਨਹੀਂ ਕੁਝ ਨਾ ਕੁਝ ਤਾਂ ਮੰਗ। ਕਹਿੰਦਾ ਜੇ ਜ਼ਰੂਰ ਤੂੰ ਦੇਣਾ ਨਾ, ਕੁਝ ਮਰਨ ਵਾਲਾ ਜਾਨ ਕੱਢਣ ਵਾਲਾ? ਕਹਿੰਦੇ ਹਾਂ ਭਾਈ, ਮੈਂ ਬੜੇ ਔਖਾ ਹਾਂ, ਹੱਥ ਨਹੀਂ ਪੈਲੀ, ਹੁਣੇ ਮੇਰੀ ਜਾਨ ਕੱਢ ਲੈ, ਮੈਨੂੰ ਮਾਰ ਦੇ। ਕਹਿੰਦੇ ਨਹੀਂ, ਮੈਂ ਜਾਨ ਤਾਂ ਕੱਢਾਂਗਾ ਤੇਰੀ, ਅਰੇ ਵਕਤ ਆਵੇਗਾ, ਹੁਕਮ ਹੋਵੇਗਾ, ਆਪਣੇ ਆਪ ਨਹੀਂ ਕੱਢ ਸਕਦਾ। ਭਾਵ ਕੇ ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫੁਰਮਾਨ, ਜਿਵੇਂ ਜਿਵੇਂ ਵਾਹਿਗੁਰੂ ਭਾਂਦੇ ਤਿਵੇਂ ਇਹਨਾਂ ਨੂੰ ਚਲਾਉਂਦਾ ਹੈ। ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ਿਵ ਜੀ ਨੂੰ ਇਹ ਆਪਣੇ ਵਸ ਵਿੱਚ ਕੁਛ ਨਹੀਂ ਹੈ। ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ, ਜਿਵੇਂ ਫੁਰਮਾਨ ਹੁੰਦਾ ਹੈ ਤੂੰ ਚਲਾਉਂਦਾ ਹੈ, ਹੁਕਮ ਹੁੰਦਾ ਹੈ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਅਸਰਜ ਬਾਤ ਇਹ ਹੈ ਕਿ ਵਾਹਿਗੁਰੂ ਇਹਨਾਂ ਤਿੰਨਾਂ ਨੂੰ ਵੇਖਦਾ ਅਤੇ ਹੁਕਮ ਵਿੱਚ ਕੰਮ ਕਰਾਉਂਦਾ, ਉਹਨਾਂ ਨਜ਼ਰ ਨਾ ਆਏ, ਇਹਨਾਂ ਨਜ਼ਰ ਨਹੀਂ ਆਉਂਦਾ ਤਿੰਨਾਂ ਨੂੰ। ਅਸਰਜ ਬਾਤ ਇਹ ਬਹੁਤਾ ਇਹ ਵਿਦਾਨ, ਬੜੀ ਅਸਰਜ ਬਾਤ ਇਹ ਹੈ ਕਿ ਉਹ ਵੇਖ ਰਿਹਾ ਹੈ, ਕੰਮ ਕਰਵਾ ਰਿਹਾ ਇਹਨਾਂ ਦੇ ਕੋਲੋਂ, ਉਹ ਵੇਖ ਹੀ ਨਹੀਂ ਸਕਦੇ। ਆਦੇਸ਼ ਦਿਸੇ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ। ਅੱਜ ਕਥਾ ਕੁਛ ਲੇਟ ਸ਼ੁਰੂ ਹੋਈ, ਪੌਣੇ 8 ਵਜੇ ਸ਼ੁਰੂ ਹੋਈ ਸੀ, ਇਸ ਕਰਕੇ ਥੋੜ੍ਹਾ ਜਿਹਾ 7:45 ਵਜੇ 10 ਕੁ ਮਿੰਟ ਹੋ ਜੇ ਰਹਿੰਦੇ ਹਨ, ਇੱਕ ਪੌੜੀ ਹੋਰ ਕਰ ਲੈਂਦੇ ਹਾਂ। ਆਸਨ ਲੋਏ ਲੋਏ ਭੰਡਾਰ, ਜੋ ਵੀ ਕਹਿੰਦੇ ਨੇ ਤੇਰਾ ਆਸਨ ਕਿੱਥੇ ਹੈ? ਕਹਿੰਦੇ ਨੇ ਆਸਨ ਹਰ ਥਾਂ 'ਤੇ ਹੈ, ਜਿੱਥੇ ਚਲੇ ਉੱਥੇ ਆਸਨ ਹੀ ਆਸਨ ਹੈ। ਆਸਨ ਲੋਏ ਲੋਏ ਭੰਡਾਰ, ਵਾਹਿਗੁਰੂ ਦਾ ਆਸਨ ਹਰ ਥਾਂ 'ਤੇ ਹੈ, ਲੋ ਲੋ ਵਿੱਚ ਹੈ, ਹਰ ਪੁਰੀ ਵਿੱਚ ਹੈ, ਹਰ ਦੇਸ਼ ਵਿੱਚ ਹੈ, ਹਰ ਥਾਂ 'ਤੇ ਸਰਵਵਿਆਪੀ ਹੈ, ਜੋ ਕੁਛ ਪਾਇਆ ਸੋ ਇੱਕ ਕਾ ਵਾਰ। ਐਸੇ ਭੰਡਾਰੇ ਨੇ ਜੋ ਇੱਕ ਰੱਬ ਨੇ ਪਾ ਦਿੱਤੇ ਨੇ, ਇੱਕ ਕਾ ਵੇਲ, ਇੱਕ ਆ ਵੇਲ ਧਰਤੀ, ਇੱਕ ਆ ਵੇਲ ਚਲੇ ਇੱਕ ਲੰਗਰ ਚੱਲਿਆ ਧਰਤੀ ਦਾ, ਇਤਨੇ ਖਜ਼ਾਨੇ ਭਰੇ ਪੈ ਰਹੇ, ਕੜ ਕੜ ਕੇ ਖਾਈ ਜਾਓ। ਧਰਤੀ ਦੇਗ ਚਲੇ ਇੱਕ ਵੇਰਾਂ, ਇੱਕੋ ਵਾਰ ਲੰਗਰ ਚਲਾ ਦਿੱਤਾ, ਭਾਗ ਤੇਰਾ ਭੰਡਾਰੀ। ਧਰਤੀ ਜੋ ਕਿਤੇ ਸਾਰੇ ਪਦ ਨਿਕਲ ਰਹੇ ਨੇ ਪਦਾਰਥ, ਕਣਕਾਂ ਨਿਕਲ ਰਹੀਆਂ ਨੇ, ਛੋਲੇ ਨਿਕਲ ਰਹੇ ਨੇ, ਮੱਕੀਆਂ ਨਿਕਲ ਰਹੀਆਂ, ਸੋਨੇ ਨਿਕਲ ਰਹੇ ਨੇ, ਲੋਹੇ ਨਿਕਲ ਰਹੇ ਨੇ, ਕੋਲੇ ਨਿਕਲ ਰਹੇ ਨੇ, ਤੇਲ ਨਿਕਲ ਰਹੇ ਨੇ, ਭੰਡਾਰੇ ਭਰੇ ਪਏ ਨੇ, ਮੁੱਕਦੇ ਪਏ ਨੇ, ਜਿੰਨਾ ਕੋਲੋਂ ਵੱਧਦੇ ਜਾਂਦੇ ਨੇ, ਜਿੰਨਾ ਕੋਲ ਵੱਧਦੇ ਜਾਂਦੇ ਹਨ। ਉਹ ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਇੱਕੇ ਵਾਰੀ ਵਾਰ ਉਹਨੇ ਭੰਡਾਰੇ ਭਰ ਦਿੱਤੇ ਹਨ। ਕਰ ਕਰ ਵੇਖੇ ਸਿਰਜਣਹਾਰ, ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਪੈਦਾ ਕਰਕੇ ਸਭ ਦੀ ਪਾਲਣਾ ਕਰ ਰਿਹਾ ਹੈ, ਸਿਰਜਣਹਾਰ ਹੈ। ਨਾਨਕ ਸੱਚੇ ਕੀ ਸੱਚੀ ਕਾਰ, ਉਹ ਸੱਚੇ ਨਿਰਕਾਰ ਦੀ ਕਾਰ ਸੱਚੀ ਹੈ, ਹੁਕਮ ਦਾ ਸੱਚਾ ਹੈ, ਉਹਦੀ ਸਾਰੀ ਕਿਰਿਆ ਸੱਚੀ ਚੱਲ ਰਹੀ ਹੈ। ਆਦੇਸ਼ ਦਿਸੇ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਉਸ ਮੇਰੇ ਨਮਸਕਾਰ ਹੈ, ਜੋ ਜੁਗਾਂ ਜੁਗਾਂ 'ਚ ਇੱਕ ਰੰਗ ਰਹਿੰਦੇ, ਗਰੁੱਪ ਰਹਿੰਦਾ ਹੈ, ਕਲਸ਼ ਰਹਿੰਦਾ ਹੈ, ਉਸ ਮੇਰੇ ਨਮਸਕਾਰ ਹੈ। ਇੱਥੇ ਸਾਸ ਹੈ, ਜੁਗ ਮਾਤਾ ਜਾਂ ਵਿਚਾਰ ਸੀ ਖਤਮ ਹੈ, ਅੱਗੋਂ ਚੱਲਦੀ ਹੈ ਪੌੜੀ ਨਾਮ ਦੇ ਸਿਮਰਨ ਦੀ, ਕਿ ਨਾਮ ਦਾ ਸਿਮਰਨ ਕਿਵੇਂ ਕੀਤਾ ਜਾਏ। 5 ਪੌੜੀਆਂ ਹਨ, ਏਕ ਰਾਹ ਪੱਤ ਪੌੜੀਆਂ, ਲੋਕ ਪੁੱਛਦੇ ਨੇ ਸਿਮਰਨ ਕਿਵੇਂ ਕੀਤਾ ਜਾਏ, ਤਾਂ ਗੁਰੂ ਨਾਨਕ ਸਾਹਿਬ ਨੇ ਸਿਮਰਨ ਕਰਨ ਦਾ ਤਰੀਕਾ ਦੱਸਿਆ ਹੈ, ਅਸੀਂ ਉਹਨੂੰ ਸਮਝੀਏ, ਉਹਨੂੰ ਵਿਚਾਰੀਏ, ਉਹਦੇ ਅਨੁਸਾਰ ਕਰੀਏ, ਫਿਰ ਸਿਮਰਨ 'ਚ ਲਿਵ ਲੱਗੇਗੀ। 5 ਸਟੇਜਾਂ ਹਨ, 5 ਪੌੜੀਆਂ ਹਨ, ਏਕ ਰਾਹ ਪੱਤ ਪੌੜੀਆਂ, ਚੜੀਏ ਹੋਏ 21 परमेश्वर वाहगुरु को जान वाले राजियां चिन्हण दे पांच पौड़ियां ने जल चढ़ जाते हो जाते 21 का रूप यदि विचार फिर रात महाराज कृपा करे सुख रखे शरीर रहा राति मिल के करेंगे तो कोशिश कर रहे हाँ मैं जल्दी भोग पै जाए अज रात पंजा पौड़ियां जी ते नाल ही फेरे दिया इस तो बाद शुरू हो जाते हैं पांच खंड धर्म खंड ज्ञान खंड शर्म खंड कर्म खंड सच खंड फिर खंडा की अवस्था आ जाएगी कल कोशिश करेंगे खंड की समाप्ति हो जाए तो अरदास करो महाराज कृपा करे समय से भोग पै जाए और खुशी लगी महाराज मानसा जी मानसा ने बड़ी कृपा की है ऐसे भाग समय मनाया है संत सतनाम सिंह महाराज ने बहुत ही आशीर्वाद दी है और महाराज कृपा करे एक कार्य सिरे चल जाए भुला चुका माफ वाहिगुरु जी का खालसा वाहिगुरु जी की फतह।
सिंह जी फतेह गजाओ वाहिगुरु जी का खालसा वाहिगुरु जी की फतेह। महापुरखां ने बड़े प्यार दे नाल श्री जपजी साहब की कथा जो कई दिनों तो आरंभ की हुई है वो आप श्रवण करवा रहे हैं। उस दिन भी आपने श्रवण करवाया सी कि बादशाह जी बेगम दुखी हो गई। थोड़ा जहा ध्यान दो प्यार वालियो सतनाम 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 जी जपो सतनाम 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 जी चौदह सौ मुलवाने कोल बैठे ने बड़े बड़े ज्ञानी ध्यानी ब्राह्मण लोग औरंगजेब का प्रोग्राम योजा सी आप जी नूं पता ही है दास जिहड़ी बेनती कर रहे जपजी साहब बारे कर रहे है। उस दिन महापुरखा ने जपजी साहब बारे आप जी नूं दस्या है तो वो बड़ी दुखी है बेगम हाय हाय पई कर दी है प्रसूत होने वाली है मुलवाणियों मेरे कोल रहिंदे हो हमेशा मैनू दर्शन देंदे हो और हर वक्त मैनू उपदेश भी देंदे रहिंदे हो अज कोई देव कलामा देव कोई ऐसी चीज मेरी घरवाली मर रही है ये मरना इसनू मरना नहीं चाहिदा ये तुसी कोई उपाय करो। कहंदे ने 1400 मुलवाने जोर ला ला के थक गए ब्राह्मण लोग भी होर भी बड़े बड़े क्योंकि भरी सभा दे विच औरंगजेब दा हुक्म चलदा सी कुछ ना बनिया मरण मरान वाली हो गई बेगम। औरंगजेब कहन लगा मेरे कोल राम राय जो जो ठहरे हुए ने ध्यान देना सारे आखो सतनाम मेरे पास राम राय ठहरे हुए ने उन्हां नूं बुलाओ गुरु का पुत्र है जिहड़ियां जिहड़ियां कामना मैं उन्हां नूं कहियां ने वो पूरियां होईयां ने। राम राय जी आ गए उन्हां नूं बड़ी उच्ची जगह ते बिठाना हुंदा सी ए नहीं विचार मतलब कहें जितने चिर राम राय दी रसना उत्ते मेरे गुरु हर राय साहब जी बैठे सन उतने चिर राम राय गुरु का पुत्र सी। ओ गल अग्नि गल वखरी है जिस वेले गुबानी उल्टाई फिर पुत्र तू का पुत्र हो गया ए पहले दी गल है जितने चिर प्रभु जी बसे साध की जितने चिर गुरु हर राय साहब रसना ते बैठे ने उस वेले दी कथा श्रवण करो। आओ जी राम राय जी बड़ी कृपा की थी जे जिथे होर करमाता विखाइया जे जिथे होर बख्शा बख्शियां जे जिथे होर कृपा की थी जे उथे ए कृपा करो मेरी बेगम मर रही है ए मेरे कोल 1400 मुलवाने बैठे ने ब्राह्मण बैठे ने आपनू पता है मेरा हुक्म हर जगह ते चलता है पर ए कुछ नहीं पै कर सकते इन्हां कोल कोई ताकत नहीं तुहाडे कोल कोई ताकत है। कहंदे ने फिर चंगा धन गुरु नानक का ध्यान धारो जपजी साहब का महात्म भी मैं तुम सुना रहा हाँ। उस दिन संत महंत साहब जी ने एक कथा सुनाई सी ते दिमाग आई सी कि दास ही संगत नू बेनती करेगा एक बारी भाई प्यार नाल पढ़ लो, धन गुरु नानक देव साहिब जी, धन गुरु नानक देव, धन गुरु। कहन लगे राम राय, कहता अच्छा फिर मेरा विचार, मेरे को कुछ लेना चाहते हो, चंगा फिर पानी मंगाओ, पानी। दो दिन उस दिन कथा संत ने सुनाई है, वही तुहानू फिर सुनाने लगा। उस दिन पता नहीं तुसी कहीं नहीं आए होवोगे। कहने ने पानी मंगवाया, उत्थे भाई साहब भाई संतोख सिंह जी ने एक बड़ी सोहनी तुक लिखी है, कहंदे ने हमरे तो एक जपजी है, मेरे को साढ़े कोल होर कोई चीज नहीं है, साढ़े कोल ते एक जपजी साहब का पाठ, मैं गुरु हराय साहब का पुत्र हाँ, मैनू उन्होंने ताकत बख्शिया ने, आख्या पुत्र जा जो तू कहेंगा तेरी गल पूरी हो जाएगी, पानी मंगाओ, पानी आ गया। तो राम राय ने एक ओंकार सतनाम करता पुरख, निर्भव निर्वैर अकाल मूरत अजूनी सैभंग, गुर प्रसाद जप आद सत जुगाद सत है भी सत नानक। ये बाणी तबई मुर्दे जिंदा कर दी है। जिन्नी नाम ध्याया गए मसकत घाल, नानक ते मुखो जले केती अमृत बना दिता। पिवाओ बेगम नू दे दो। बेगम ने वो जपजी साहब का पाठ का अमृत किया होया, बेगम ने पीता, बेगम ठीक हो गई। उस दिन महापुरख ने यह भी कहा सी, उस जपजी दे साहब के सदके, उस पांच पौड़ियों के सदके बहादुर शाह पैदा होया, जो बड़ा गुरु का सेवक होया, गुरु गोबिंद सिंह साहब नू मनन वाला होया है, और बड़ा सिद्धि ते भरोसा होया। तो प्यारे हो, उस जपजी साहब की पावन कथा महापुरुष कई दिन तू सरवण करवा रहे हैं। ये साखी भी उस दिन महापुरुख ने सरवण करवाई सी, दास ने फिर दोहराई है। चेते करो ओ जपजी साहब का पाठ, जिस स्थान ते बैठे हुए हो, धन बाबा जवाहर सिंह साहब जी कई बार कहने होंगे सन, जे तू जपजी साहब का पाठ नहीं करता तो तू फिर तेरे घर का सी लंगर भी नहीं छकना। इस तरह की अणगिनत साखियां ने कई विचारियां नू अंदर कर दिता, भाई ये सजा दिती, इनू अंदर रख के मार दो। उन्होंने जपजी साहब का पाठ किया, सुखमनी साहब का पाठ किया, 40 दिन। कहने चंगा भाई इसनू ना पानी मिले है, ना इसनू कोई रोटी मिली है। कहंदे ने बाहर पहरा लग गया सी, इनू ना रोटी दो ना पानी दो कुछ भी ना दो, अंदर ही मार दो, इसनू होर कोई सजा नहीं। तो प्यारे हो, जिस वेले सिकदार ने आख्या हुण चंगा उस सिख नू बाहर कढ दो जिसनू असी सजा दिती सी, कारोदार नू वो मर गया होना है, जिसनू नहीं पानी नहीं मिला 40 दिन। बिल्कुल सही गल जे, ये मैं अपने कोल गल नहीं कह रहा। वो कहंदे मैं हुण की करा, उसने जपजी साहब पर कुशल नू कर कर दिता, सुखमनी साहब का पाठ करना शुरू कर दिता। 40 दिन अंदर ना उस पानी पीता, ना उसनू कुछ आसे पासे पैरा लगे, कुछ जावे रुकती। इन्हें चंगा फिर हुण मर गया होना, इहदी लाश कट के बाहर साड़ दिओ, आखो सतनाम श्री वाहिगुरु। पर ओ सिख गुटका लैके जपजी साहब का पाठ कर रहे हैं, गुटका लैके सुखमनी साहब का पाठ कर रहे हैं। तो वीरा हो, इस जपजी साहब का महात्म बाबा द्वार सिंह।